ਵਾਰ 8ਵੀਂ ਦੀ ਪੌੜੀ 22ਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਅੰਮ੍ਰਿਤ ਬਚਨ ਫਿਰ ਫੁਰਮਾਨ ਕਰ ਰਹੇ ਕਿ ਕਿਵੇਂ ਸੰਸਾਰ ਜਗਤ ਵਿੱਚ ਹੋਰ ਪਰਮੇਸ਼ਰ ਨੇ ਕੀ ਕੁਝ ਪੈਦਾ ਕੀਤਾ ਹੈ। ਕੇਤੜਿਆਂ ਹੀ ਜੌਹਰੀ ਲੱਖ ਸਰਾਪ ਬਜਾਜ ਵਪਾਰੀ ਸੌਦਾਗਰ ਸੌਦਾਗਰੀ ਗਾਂਧੀ ਕਾਸੇਰੇ ਪਾਸਾਰੀ ਕੇਤੜਿਆਂ ਪਰ ਚੂਨੀਏ ਕੇਤੜਿਆਂ ਦਲਾਲ ਬਜਾਰੀ ਕੇਤੜਿਆਂ ਸਿਕਲੀ ਗਰਾਂ ਕਿਤੜੇ ਲੱਖ ਕੰਮ ਘਰ ਕਾਰੀ ਕੇਤੜਿਆਂ ਘੁਮਿਆਰ ਲੱਖ ਕਾਗਦ ਕੁੱਟ ਘਣੇ ਲੂਣਾ ਚਾਰੀ ਕਿਤੜੇ ਦਰਜੀ ਧੋਬੀਆਂ ਕਿਤੜੇ ਜਰ ਲੋਹੇ ਸਿਰਹਾਰੀ ਕਿਤੜੇ ਭੜ ਪੂੰਜੇ ਪਠਿਆਰੀ ਕਿਤੜੇ ਭੜ ਪੂੰਜੇ ਪਠਿਆਰੀ। ਪਰਮਾਤਮਾ ਦੇ ਸਾਜੇ ਸੰਸਾਰ ਦਾ ਜ਼ਿਕਰ ਕਰਦੇ ਕੀ ਕੁਛ ਹੈ ਤੇਰੀ ਕੁਦਰਤ ਵਿੱਚ। ਕਹਿਣ ਲੱਗੇ ਕੇਤੜਿਆਂ ਹੀ ਜੌਹਰੀ ਲੱਖ ਸਰਾਪ ਬਜਾਜ ਵਪਾਰੀ, ਕਿੰਨੇ ਹੀ ਜਵਾਹਰੀ ਨੇ ਸੰਸਾਰ ਜਗਤ ਦੇ ਵਿੱਚ, ਸੋਨੇ ਆਦਿਕ ਦਾ, ਹੀਰਿਆਂ ਜੌਹਰਾਂ ਵਪਾਰਾਂ ਦਾ, ਇਹਨਾਂ ਦਾ ਵਪਾਰ ਕਰਨ ਵਾਲੇ ਕਿੰਨਿਆਂ ਵਪਾਰਾਂ ਦੇ ਵਿੱਚ ਲੋਕ ਮਸਤ ਨੇ। ਕੀ ਕੁਛ ਸੰਸਾਰ ਜਗਤ ਵਿੱਚ ਤੂੰ ਬਣਾਇਆ, ਕਿੰਨੇ ਜੌਹਰੀ ਨੇ ਤੇਰੇ ਇਸ ਸੰਸਾਰ ਜਗਤ ਵਿੱਚ ਪੈਦਾ ਕੀਤੇ ਹੋਏ। ਲੱਖ ਸਰਾਫ ਬਜਾਜ ਵਪਾਰੀ, ਲੱਖਾਂ ਹੀ ਸਰਾਫ ਤੇ ਬਜਾਜ ਵਪਾਰੀ ਹਨ, ਭਾਵ ਕੱਪੜਾ ਆਦਿਕ ਵੇਚਣ ਵਾਲੇ, ਉਹ ਵੀ ਬੇਅੰਤ ਹਨ ਸੰਸਾਰ ਜਗਤ ਵਿੱਚ। ਸੌਦਾਗਰ ਸੌਦਾਗਰੀ ਗਾਂਧੀ ਕਾਸੇਰੇ ਪਾਸਾਰੀ, ਕਿਤਨੇ ਸੌਦਾਗਰ ਸੌਦਾਗਰੀ ਕਰਦੇ ਹਨ। ਕੋਈ ਅਤਰ ਆਦਿਕ ਵੇਚ ਰਿਹਾ ਹੈ, ਕਹਿੰਦੇ ਭਾਂਡੇ ਵੇਚਣ ਵਾਲੇ ਕਿੰਨੇ ਪਸਾਰੀ ਹਨ ਸੰਸਾਰ ਜਗਤ ਦੇ ਵਿੱਚ, ਕਿਤਨਾ ਵੱਡਾ ਤੇਰਾ ਪਸਾਰਾ ਹੈ। ਕਾਸੇਰੇ ਪਾਸਾਰੀ, ਪੰਛੀ ਦੇ ਭਾਂਡੇ ਆਦਿਕ ਵੇਚਣ ਵਾਲੇ, ਬਰਤਨ ਵੇਚਣ ਵਾਲੇ, ਅਤਰ ਵੇਚਣ ਵਾਲੇ, ਇੱਕ ਦੇਸ਼ ਤੋਂ ਦੂਜੇ ਦੇਸ਼, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਇੱਕ ਪਿੰਡ ਤੋਂ ਦੂਜੇ ਪਿੰਡ ਵਪਾਰ ਕਰਨ ਵਾਲੇ, ਕਿਤਨੇ ਵਪਾਰੀ, ਕਿਤਨੇ ਸੌਦਾਗਰ ਸੌਦਾਗਰੀ ਕਰਨ ਵਾਲੇ ਹਨ ਇਸ ਧਰਤੀ ਦੇ ਉੱਤੇ। ਕੇਤੜਿਆਂ ਪਰਚੂਨੀਏ, ਕੇਤੜਿਆਂ ਦਲਾਲ ਬਜਾਰੀ, ਕਿੰਨੇ ਪਰਚੂਨੀਏ ਨੇ। ਦੋ ਤਰ੍ਹਾਂ ਦੀਆਂ ਦੁਕਾਨਾਂ ਨੇ ਨਾ ਆਮ ਤੌਰ ਤੇ, ਪਰਚੂਨ ਦੀ ਦੁਕਾਨ ਹੈ, ਇਹ ਥੋਕ ਦੀ ਦੁਕਾਨ ਹੈ। ਥੋਕ ਦੀ ਦੁਕਾਨ ਮਤਲਬ ਜਿੱਥੋਂ ਜ਼ਿਆਦਾ ਸਮਾਨ ਆਦਿਕ ਮਿਲਦਾ ਹੈ, ਥੋੜਾ ਸਸਤਾ ਹੈ ਪਰ ਜ਼ਿਆਦਾ ਲੈਣਾ ਪਏਗਾ। ਇੱਕ ਪਰਚੂਨ ਵਾਲੇ ਨੇ ਜਿਹੜੇ ਪਾਈਆ ਪਾਈਆ ਅੱਧਾ ਅੱਧਾ ਕਿਲੋ 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 ਵੀ ਦੇਈ ਜਾਂਦੇ ਆ। ਤੋ ਸਾਧ ਸੰਗਤ, ਕਿੰਨੇ ਬਾਜ਼ਾਰ ਨੇ ਇਸ ਧਰਤੀ ਦੇ ਉੱਤੇ ਤੇ ਕਿੰਨੇ ਦਲਾਲ ਨੇ ਇਸ ਧਰਤੀ ਦੇ ਉੱਤੇ, ਜਿਹੜੇ ਆਪਣੀ ਦਲਾਲੀ ਲੈਂਦੇ ਨੇ ਤੇ ਇੱਕ ਦੂਸਰੇ ਦਾ ਚੀਜ਼ਾਂ ਵਸਤਾਂ ਦਾ, ਜ਼ਮੀਨਾਂ ਆਦਿਕਾਂ ਦਾ ਸੌਦਾ ਕਰਾਉਂਦੇ ਨੇ। ਭਾਵ ਪਰਚੂਨ ਸਮਾਨ ਵੇਚਣ ਵਾਲੇ ਵੀ ਬਹੁਤ ਇਸ ਧਰਤੀ ਦੇ ਉੱਤੇ, ਬਾਜ਼ਾਰ ਵੀ ਬਹੁਤ ਤੇ ਦਲਾਲੀ ਕਰਨ ਵਾਲੇ ਦਲਾਲ ਵੀ ਇਸ ਧਰਤੀ ਦੇ ਉੱਤੇ ਬਹੁਤ ਪੈਦਾ ਕੀਤੇ। ਕਿੰਨਿਆਂ ਕੁ ਦੀ ਗਿਣਤੀ ਕਰੀਏ। ਕੇਤੜਿਆਂ ਸਿਕਲੀ ਗਰਾਂ, ਕਿਤੜੇ ਲੱਖ ਕਮਗਰ ਕਾਰੀ, ਕਿੰਨੇ ਹਥਿਆਰਾਂ ਦੇ ਘੜਨ ਵਾਲੇ ਇੱਥੇ ਸਿਕਲੀਗਰ ਆਦਿਕ, ਕਿ ਕਿਤੇ ਕਿਤਨੇ ਸੰਸਾਰ ਜਗਤ ਦੇ ਵਿੱਚ ਸਿਆਣੇ ਅਤੇ ਅਕਲਮੰਦ ਨਿਰੰਕਾਰ ਪਰਮੇਸ਼ਰ ਤੂੰ ਇਸ ਧਰਤੀ ਦੇ ਉੱਤੇ ਪੈਦਾ ਕੀਤੇ ਹਨ। ਕਮੱਗਰ ਸਾਧ ਸੰਗਤ ਕਹਿੰਦੇ ਜਿਹੜੇ ਕਮਾਨ ਆਦਿਕ ਘੜਨ ਵਾਲੇ ਹੁੰਦੇ, ਤੀਰ ਕਮਾਨ ਆਪਾਂ ਲਫ਼ਜ਼ ਵਰਤਦੇ ਨਾ ਇਸੇ ਤਰ੍ਹਾਂ। ਕਹਿਣ ਲੱਗੇ ਸ਼ਿਕਲੀਗਰ, ਇਹ ਸ਼ਿਕਲੀਗਰ ਪੁਰਾਣੇ ਸਮੇਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਹਥਿਆਰ, ਕਿਰਪਾਨਾਂ ਆਦਿਕ, ਤੀਰ, ਹੋਰ ਚੀਜ਼ਾਂ ਜਿਹੜੀਆਂ ਇਹ ਘੜਦੇ ਸੀ, ਮੁਰੰਮਤ ਵੀ ਕਰਦੇ ਸੀ, ਸਾਫ਼ ਵੀ ਕਰਦੇ ਸੀ ਹਥਿਆਰਾਂ ਆਦਿਕਾਂ ਨੂੰ। ਲੋਹੇ ਦਾ ਜ਼ਿਆਦਾਤਰ ਇਹ ਕੰਮ ਕਰਨ ਵਾਲੇ ਸੀ। ਅਤੇ ਕਮੱਗਰ ਕਹਿੰਦੇ ਕਮਾਨ ਆਦਿਕ ਜਿਹੜੇ ਘੜਨ ਵਾਲੇ ਨੇ, ਉਹ ਵੀ ਇਸ ਧਰਤੀ ਦੇ ਉੱਤੇ ਨਿਰੰਕਾਰ ਪਰਮੇਸ਼ਰ ਬੇਅੰਤ ਤੇਰੀ ਇਸ ਕਾਇਨਾਤ ਵਿੱਚ ਲੱਖਾਂ ਹੀ ਤੁਰੇ ਫਿਰਦੇ ਹਨ। ਕੇਤੜਿਆਂ ਘੁਮਿਆਰ ਲੱਖ ਕਾਗਜ਼ ਕੁੱਟ ਘਣੇ ਲੂਣਾਰੀ, ਕਿਤਨੇ ਘੁਮਿਆਰ ਨੇ, ਮਿੱਟੀ ਦੇ ਭਾਂਡੇ ਬਣਾ ਰਹੇ, ਮਿੱਟੀ ਦੇ ਭਾਂਡੇ ਬਣਾ ਬਣਾ ਕੇ ਪਕਾ ਰਹੇ, ਘੜੇ ਬਣਾ ਰਹੇ, ਛਕਾਲੇ ਬਣਾ ਰਹੇ, ਚੱਪਣੀਆਂ ਬਣਾ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਵੱਡੇ ਛੋਟੇ ਕਈ ਤਰ੍ਹਾਂ ਦੇ ਭਾਂਡੇ ਉਹ ਘੁਮਿਆਰ ਆ ਜਿਹੜੇ ਉਹ ਬਣਾਉਂਦੇ ਨੇ। ਕਹਿੰਦੇ ਲੱਖਾਂ ਕਾਗਜ਼ ਆਦਿਕ ਕੁੱਟ ਕੇ ਬਥੇਰੇ ਸੰਸਾਰ ਜਗਤ ਦੇ ਵਿੱਚ ਐਸੇ ਤੂੰ ਪੈਦਾ ਕੀਤੇ ਆ, ਜਿਹੜੇ ਨਿਰੰਕਾਰ ਪਰਮੇਸ਼ਰ ਤੇਰੀ ਕਾਇਨਾਤ ਦੇ ਵਿੱਚ ਗਿਣਤੀ ਤੋਂ ਬਾਹਰੇ ਸੰਸਾਰ ਜਗਤ ਵਿੱਚ ਤੁਰੇ ਫਿਰਦੇ ਆ। ਲੂਣ ਮਸਾਲਾ ਵੇਚਣ ਵਾਲੇ ਦਾ ਮਤਲਬ ਇਹ ਹੈ, ਲੂਣ ਮਸਾਲਾ ਵੇਚਣ ਵਾਲੇ ਲੂਣਾਰੀ ਕਾਗਜ਼ਾਂ ਦੇ ਵਿੱਚ ਲਵੇਟ ਲਵੇਟ ਕੇ ਪੁੜੀਆਂ ਬੰਨ ਬੰਨ ਕੇ ਦੇਈ ਜਾਂਦੇ। ਹੁਣ ਤਾਂ ਸਟੋਰਾਂ 'ਚ ਨਵਾਂ ਕੰਮ ਆ ਗਿਆ ਨਾ ਕਿ ਪੈਕਿੰਗ ਹੋ ਕੇ ਪਿੱਛੋਂ ਹੀ ਆਉਂਦੀ ਹੈ, ਪਰ ਕਹਿੰਦੇ ਲੱਖਾਂ ਕਾਗਜ਼ ਆਦਿਕ ਲਿਫਾਫੇ ਬਣਾਉਂਦੇ ਹੁੰਦੇ ਸੀ ਪਹਿਲਾਂ, ਅਤੇ ਉਹਨਾਂ ਲਿਫਾਫਿਆਂ ਦੇ ਵਿੱਚ ਸਮਾਨ ਪਾ ਪਾ ਕੇ ਦੇਣਾ, ਜਾਂ ਦੁਕਾਨ 'ਤੇ ਜਾਣਾ, ਕੋਈ ਲੂਣ ਲੈਣਾ, ਮਿਰਚਾਂ ਲੈਣੀਆਂ ਹਨ, ਕੋਈ ਖੰਡ ਲੈਣੀ ਹੈ, ਸ਼ੱਕਰ ਲੈਣੀ ਹੈ, ਤਾਂ ਉਹ ਕੁੜੀਆਂ ਬੰਨ ਬੰਨ ਕੇ ਕਾਗਜ਼ਾਂ 'ਚ ਦਿੰਦੇ ਸੀ। ਕਹਿੰਦੇ ਇਸ ਤਰ੍ਹਾਂ ਲੱਖਾਂ ਹੀ ਕਾਗਜ਼ ਬਣਾਉਣ ਵਾਲੇ ਅਤੇ ਲੱਖਾਂ ਹੀ ਕਾਗਜ਼ਾਂ ਦੀਆਂ ਪੁੜੀਆਂ ਬੰਨਣ ਵਾਲੇ ਅਤੇ ਲੱਖਾਂ ਹੀ ਘਣੇ ਬਹੁਤ ਲੋਕ ਇੱਥੇ ਲੂਣ ਆਦਿਕ ਅਤੇ ਸਮਾਨ ਵੇਚਣ ਵਾਲੇ ਅਤੇ ਲੱਖਾਂ ਹੀ ਘੁਮਿਆਰ ਭਾਂਡੇ ਘੜ ਕੇ ਵੇਚਣ ਵਾਲੇ ਇਸ ਧਰਤੀ ਦੇ ਉੱਤੇ ਤੁਰੇ ਫਿਰ ਰਹੇ ਹਨ। ਕਿਤੜੇ ਦਰਜੀ ਧੋਬੀਆਂ, ਕਿਤੜੇ ਜਾਰ ਲੋਹੇ ਸਿਰਹਾਰੀ, ਕਿੰਨੇ ਦਰਜੀ ਆਦਿਕ ਨੇ ਜਿਹੜੇ ਕੱਪੜੇ ਸੀ ਰਹੇ ਆ, ਕਿਤਨੇ ਧੋਬੀ ਨੇ ਇਸ ਧਰਤੀ ਦੇ ਉੱਤੇ ਜਿਹੜੇ ਕੱਪੜੇ ਧੋ ਰਹੇ ਆ, ਕਿੰਨੇ ਲੋਹੇ ਦਾ ਕੰਮ ਕਰਨ ਵਾਲੇ ਲੁਹਾਰ ਆਦਿਕ ਨੇ ਇਸ ਧਰਤੀ ਦੇ ਉੱਤੇ, ਤੇ ਕਿੰਨੇ ਸੰਸਾਰ ਜਗਤ ਦੇ ਵਿੱਚ ਸੋਨੇ ਦਾ ਕੰਮ ਆਦਿਕ ਕਰਨ ਵਾਲੇ ਸੁਨਿਆਰੇ ਵੀ ਇਸ ਧਰਤੀ ਦੇ ਉੱਤੇ ਤੁਰੇ ਫਿਰ ਰਹੇ ਹਨ। ਭਾਈ ਗੁਰਦਾਸ ਜੀ ਨੇ ਆਖਿਆ ਲੋਹੇ ਸਿਰ ਹਾਰੀ, ਭਾਵ ਸੋਨੇ ਦਾ ਕੰਮ ਕਰਨ ਵਾਲੇ ਐਸੇ ਬੇਅੰਤ ਇਸ ਧਰਤੀ ਦੇ ਉੱਤੇ ਹਨ। ਕੋਈ ਸੋਨੇ ਦਾ ਵਪਾਰ ਕਰ ਰਿਹਾ ਸਾਧ ਸੰਗਤ, ਕੋਈ ਲੋਹੇ ਦੇ ਵਪਾਰੀ ਬਣ ਕੇ ਲੁਹਾਰਾਂ ਦੇ ਵਿੱਚ ਕੰਮ ਕਰ ਰਹੇ ਆ, ਉਹ ਲੁਹਾਰ ਆਦਿਕ ਸਮਾਨ ਆਪਣਾ ਵੇਚ ਰਹੇ ਆ, ਕੋਈ ਦਰਜੀ ਆ ਉਹ ਕੱਪੜੇ ਸੀ ਰਿਹਾ, ਕੋਈ ਸ਼ੀਂਬਾ ਆ ਉਹ ਕੱਪੜੇ ਰੰਗ ਰਿਹਾ ਹੈ, ਕੋਈ ਧੋਬੀ ਹੈ ਉਹ ਕੱਪੜੇ ਧੋ ਰਿਹਾ ਹੈ। ਪੰਕਤੀ ਫਿਰ ਇੱਕ ਵਾਰੀ ਸੁਣ ਲੈਣੀ ਤਾਂ ਕਿ ਅਰਥ ਸਪਸ਼ਟ ਹੋ ਜਾਣ। ਕਿਤੜੇ ਦਰਜੀ ਧੋਬੀਆਂ, ਕਿਤੜੇ ਜਾਰ ਲੋਹੇ ਸਿਰ ਹਾਰੀ, ਐਸੇ ਬੇਅੰਤ ਸੰਸਾਰ ਵਿੱਚ ਕੰਮ ਕਾਰ ਵਾਲੇ ਪਰਮੇਸ਼ਰ ਤੋਂ ਪੈਦਾ ਕੀਤੇ ਹਨ। ਕਿਤੜੇ ਭੜ ਭੂੰਜੇ ਪਠਿਆਰੀ, ਕਿੰਨੇ ਭੜ ਭੂੰਜੇ ਦਾਣੇ ਭੁੰਨਣ ਵਾਲੇ, ਤੇ ਕਿੰਨੇ ਤੰਦੂਰ ਨੇ ਤੇ ਕਿੰਨੀਆਂ ਭੱਠੀਆਂ ਨੇ ਇਸ ਸੰਸਾਰ ਜਗਤ ਵਿੱਚ। ਆਪਣੀ ਕੁਦਰਤ ਨੂੰ ਪਰਮਾਤਮਾ ਤੂੰ ਆਪ ਹੀ ਜਾਣਦਾ ਹੈ। ਕੇਵਲ ਇਹ ਕਿਹਾ ਜਾ ਸਕਦਾ ਕੁਦਰਤ ਕਵਣ ਕਹਾ ਵਿਚਾਰ, ਮੈਂ ਤੇਰੀ ਬਣਾਈ ਕੁਦਰਤ ਦਾ ਕੀ ਵਿਚਾਰ ਕਰ ਸਕਦਾ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਸਲਾਮਤ ਹੈ ਸਦਾ ਥਿਰ ਰਹਿਣ ਵਾਲਾ ਮੇਰੇ ਵਾਹਿਗੁਰੂ, ਨਹੀਂ ਤੇਰੀ ਕੁਦਰਤ ਮਹਿਮਾ ਦਾ ਅੰਤ ਪਾਇਆ ਜਾ ਸਕਦਾ, ਨਹੀਂ ਤੇਰਾ ਪਾਰਾਵਾਰ ਪਾਇਆ ਜਾ ਸਕਦਾ। ਕੀ ਕੁਛ ਇਸ ਸੰਸਾਰ ਜਗਤ ਵਿੱਚ ਹੇ ਨਿਰੰਕਾਰ ਪਰਮਾਤਮਾ ਤੂੰ ਪੈਦਾ ਕੀਤਾ ਹੈ। ਅਗਲੀ ਪੌੜੀ ਵਾਰ ਅੱਠਵੀਂ ਦੀ ਤੇਵੀਂ ਪੌੜੀ ਵਿੱਚ ਹੋਰ ਜ਼ਿਕਰ ਕਰ ਰਹੇ ਹਨ ਭਾਈ ਗੁਰਦਾਸ ਜੀ। ਵਾਹ, ਸਦਕੇ ਭਾਈ ਗੁਰਦਾਸ ਜੀ ਤੋਂ ਚਰਨਾਂ ਤੇ ਕਿੰਨੀ ਵਾਰੀ ਸਿਰ ਝੁਕਾਓਗੇ ਉਹਨਾਂ ਦੇ, ਕਿੰਨੀ ਵਾਰੀ ਭਾਈ ਗੁਰਦਾਸ ਜੀ ਦੇ ਅੱਗੇ ਸਿਰ ਝੁਕਾ ਕੇ ਧੰਨ ਧੰਨ ਆਖੋਗੇ ਉਹਨਾਂ ਨੂੰ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ, ਕੈਸਾ ਵਰਣਨ ਕੀਤਾ ਉਹਦੀ ਕਾਇਨਾਤ ਦਾ। ਭਾਈ ਗੁਰਦਾਸ ਜੀ ਫਰਮਾਨ ਕਰ ਰਹੇ, ਕੇਤੜਿਆਂ ਕਾਰੂ ਜੜੇ, ਕੇਤੜਿਆਂ ਦਬ ਗਰ ਕਾਸਾਈ, ਕੇਤੜਿਆਂ ਮੁਨਿਆਰ ਲੱਖ, ਕੇਤੜਿਆਂ ਚਮਿਆਰ ਅਰਾਈ, ਪੰਘੇਰੇ ਹੋਏ ਕੇਤੜੇ, ਬਗਨੀ ਗਰਾਂ ਕਲਾਲ ਹਵਾਈ, ਕਿਤੜੇ ਭੰਗੀ ਪੋਸਤੀ, ਅਮਲੀ ਸੋਫੀ ਘਣੀ ਲੁਕਾਈ, ਕੇਤੜਿਆਂ ਕਹਾਰ ਲੱਖ, ਗੁੱਜਰ ਲੱਖ ਅਹੀਰ ਗਣਾਈ, ਕਿਤਨੇ ਹੀ ਲੱਖ ਚੂਹੜੇ, ਜਾਤ ਅਜਾਤ ਸਨਾਤ ਅਲਾਈ, ਨਾਮ ਥਾਮ ਲੱਖ ਕੀਮ ਨਾ ਪਾਈ, ਨਾਮ ਥਾਮ ਲੱਖ ਕੀਮ ਨਾ ਪਾਈ। ਕਹਿਣ ਲੱਗੇ ਕੇਤੜਿਆਂ ਕਾਰੂਨ ਜੜੇ, ਕੇਤੜਿਆਂ ਦਬ ਗਰ ਕਸਾਈ, ਕਿੰਨੇ ਸੰਸਾਰ ਦੇ ਵਿੱਚ ਕਰੂਨ ਜੜੇ ਨੇ। ਕਰੂਨ ਜੜੇ ਕਹਿੰਦੇ ਸਬਜ਼ੀ ਵੇਚਣ ਵਾਲੇ, ਦੁਨੀਆਂ ਵਿੱਚ ਸਬਜ਼ੀਆਂ ਕਿੰਨੀਆਂ ਪਹਿਲਾਂ ਤਾਂ ਇਹ ਬਾਤ ਹੈ, ਤੇ ਫਿਰ ਉਹਨਾਂ ਨੂੰ ਵੇਚਣ ਵਾਲੇ। ਕਹਿਣ ਲੱਗੇ ਕੇਤੜਿਆਂ ਕਾਰੂਨ ਜੜੇ, ਸਬਜ਼ੀ ਵੇਚਣ ਵਾਲੇ ਕਾਰੂਨ ਜੜੇ ਕਿੰਨੇ ਨੇ। ਕੇਤੜਿਆਂ ਦਬ ਗਰ ਕਸਾਈ, ਦਬ ਗਰ ਕੁੱਪੇ ਆਦਿਕ ਬਣਾਉਣ ਵਾਲੇ, ਉਹ ਸੰਸਾਰ ਜਗਤ ਦੇ ਵਿੱਚ ਕਿੰਨੇ ਹਨ ਤੇ ਕਸਾਈ ਕਿੰਨੇ ਹਨ ਸੰਸਾਰ 'ਚ। ਨਿਰੰਕਾਰ ਪਰਮੇਸ਼ਰ ਇਹ ਤੇਰੀ ਕੁਦਰਤ ਕਾਇਨਾਤ ਵਿੱਚ ਬੇਅੰਤ ਤੁਰੇ ਫਿਰ ਰਹੇ ਨੇ। ਕੇਤੜਿਆਂ ਮੁਨਿਆਰ ਲੱਖ, ਕੇਤੜਿਆਂ ਚਮਿਆਰ ਅਰਾਈ। ਕਿੰਨੇ ਸੰਸਾਰ ਜਗਤ ਦੇ ਵਿੱਚ ਮੁਨਿਆਰ ਨੇ, ਕਿੰਨੇ ਚਮਿਆਰ ਨੇ ਤੇ ਕਿੰਨੇ ਅਰਾਈ ਇਸ ਸੰਸਾਰ ਜਗਤ ਵਿੱਚ ਫਿਰ ਰਹੇ ਹਨ। ਭੰਗ ਹੇਰੇ ਹੋਏ ਕੇਤੜੇ, ਬਗਨੀ ਗਰਾਂ ਕਲਾਲ ਹਵਾਈ। ਕਿੰਨੇ ਭੰਗ ਵੇਚਣ ਵਾਲੇ, ਭੰਗ ਆਦਿਕ ਪੀਣ ਵਾਲੇ, ਕਿੰਨੇ ਵੰਗਾਂ ਬਣਾਉਣ ਵਾਲੇ, ਕਿੰਨੇ ਸ਼ਰਾਬ ਵੇਚਣ ਵਾਲੇ ਤੇ ਕਿੰਨੇ ਹਲਵਾਈ ਮਠਿਆਈਆਂ ਆਦਿਕ ਵੇਚਣ ਵਾਲੇ ਪਰਮੇਸ਼ਰ ਇਸ ਧਰਤੀ ਦੇ ਉੱਤੇ ਤੁਰੇ ਫਿਰ ਰਹੇ ਹਨ। ਕਿਤਨੇ ਹਨ, ਕੋਈ ਅੰਤ ਨਹੀਂ। ਕਿਤੜੇ ਭੰਗੀ ਪੋਸਤੀ, ਅਮਲੀ ਸੋਫੀ ਘਣੀ ਲੁਕਾਈ। ਕਿੰਨੇ ਸੰਸਾਰ ਵਿੱਚ ਭੰਗੀ ਹਨ, ਕਿੰਨੇ ਅਫੀਮ ਆਦਿਕ ਖਾਣ ਵਾਲੇ ਪੋਸਤੀ ਹਨ, ਕਿੰਨੇ ਅਮਲੀ ਹਨ, ਕਿੰਨੇ ਨਸ਼ਈ ਹਨ ਤੇ ਕਿੰਨੇ ਨਾ ਪੀਣ ਵਾਲੇ ਸ਼ਰਾਬ ਆਦਿਕ ਤੇ ਕੁਛ ਨਸ਼ੇ ਦਾ ਸੇਵਨ ਨਾ ਕਰਨ ਵਾਲੇ ਸੋਫੀ। ਕਹਿੰਦੇ ਕਿੰਨੇ ਐਸੇ ਨੇ ਸੰਸਾਰ ਜਗਤ ਵਿੱਚ, ਇਸ ਲੁਕਾਈ ਵਿੱਚ ਕੋਈ ਅੰਤ ਨਹੀਂ ਹੈ। ਇਹ ਨਸ਼ੇ ਪੀਣ ਵਾਲੇ ਖਾਣ ਵਾਲੇ ਕਿਤਨੇ ਨੇ ਤੇ ਨਾ ਖਾਣ ਵਾਲੇ ਸੋਫੀ ਆਦਿਕ ਉਹ ਕਿਤਨੇ ਹਨ। ਪਰਮਾਤਮਾ ਤੇਰੀ ਲੁਕਾਈ ਦਾ ਕੋਈ ਅੰਤ ਨਹੀਂ ਹੈ। ਕੇਤੜਿਆਂ ਕਹਾਰ ਲੱਖ, ਗੁਜਰ ਲੱਖ ਅਹੀਰ ਗਣਾਈ। ਇੱਥੇ ਗੁਜਰ ਪਾਠ ਜਿਹੜਾ ਹੈ ਪੜ੍ਹਨ ਵੇਲੇ ਗੱਗੇ ਦੇ ਉੱਤੇ ਅਧਕ ਲਾ ਕੇ ਜਦੋਂ ਆਪਾਂ ਪੜ੍ਹਦੇ ਫਿਰ ਗੁਜਰ ਤਾਂ ਜਿਹੜਾ ਅਰਥ ਹੈ ਉਹ ਸਪਸ਼ਟ ਹੁੰਦਾ ਹੈ, ਧਿਆਨ ਰੱਖਣਾ। ਕੇਤੜਿਆਂ ਕਹਾਰ ਲੱਖ, ਗੁਜਰ ਲੱਖ ਅਹੀਰ ਗਣਾਈ। ਕਿੰਨੇ ਹੀ ਕਹਾਰ ਮਹਿਰੇ ਆਦਿਕ ਨੇ ਝੂਰ ਸੰਸਾਰ ਜਗਤ ਦੇ ਵਿੱਚ, ਜਿਹੜੇ ਪੁਰਾਣੇ ਸਮੇਂ ਵਿੱਚ ਲੋਕਾਂ ਦੇ ਕੰਮ ਕਾਰ ਵੀ ਘਰਾਂ ਦੇ ਵਿੱਚ ਵਿਆਹਾਂ ਸ਼ਾਦੀਆਂ ਖੁਸ਼ੀਆਂ ਗਮੀਆਂ ਤੇ ਕਰਦੇ ਸੀਗੇ। ਤੇ ਸਾਧ ਸੰਗਤ ਕਹਾਰ ਉਹਨਾਂ ਨੂੰ ਵੀ ਕਹਿੰਦੇ ਜਦੋਂ ਪੁਰਾਣੇ ਸਮੇਂ ਚ ਕਿਸੇ ਬੱਚੀ ਦਾ ਵਿਆਹ ਹੁੰਦਾ ਸੀ ਤਾਂ ਉਹਦੀ ਡੋਲੀ ਕਹਾਰ ਲੈ ਕੇ ਜਾਂਦੇ ਸੀ, ਉਹਦੀ ਡੋਲੀ ਚੁੱਕ ਕੇ ਲੈ ਕੇ ਜਾਂਦੇ ਸੀ ਇੱਕ ਪਿੰਡ ਤੋਂ ਦੂਜੇ ਪਿੰਡ, ਭਾਵ ਜਿੱਥੇ ਉਸ ਬੱਚੀ ਦੇ ਪੇਕੇ ਵਿਆਹ ਹੋਇਆ ਉਹਨੂੰ ਸਹੁਰੇ ਘਰ ਕਹਾਰ ਲੈ ਕੇ ਜਾਂਦੇ ਸੀ ਡੋਲੀ ਦੇ ਵਿੱਚ ਮੋਢਿਆਂ ਦੇ ਉੱਤੇ ਚੁੱਕ ਕੇ। ਇਸੇ ਤਰ੍ਹਾਂ ਕਹਿਣ ਲੱਗੇ ਗੁੱਜਰ ਲੱਖ ਅਹੀਰ ਗਣਾਈ, ਕਿੰਨੇ ਹੀ ਕਹਾਰ ਨੇ ਮਹਿਰੇ ਆਦਿਕ ਨੇ, ਲੱਖਾਂ ਹੀ ਗੁੱਜਰ ਤੇ ਲੱਖਾਂ ਹੀ ਅਹੀਰ ਇਸ ਧਰਤੀ ਦੇ ਉੱਤੇ ਤੁਰੇ ਫਿਰਦੇ ਹਨ ਪਰਮਾਤਮਾ ਦੀ ਕੁਦਰਤ ਕਾਇਨਾਤ ਦੇ ਵਿੱਚ। ਗੁੱਜਰ ਤੇ ਅਹੀਰ ਇਹ ਦੋਵੇਂ ਦੁੱਧ ਵੇਚਣ ਵਾਲੇ ਹੈ। ਸਾਧ ਸੰਗਤ ਇਹ ਪਹਿਲਾਂ ਅਕਸਰ ਮੁਸਲਮਾਨ ਆਦਿਕ ਜਿਹੜੇ ਇਹ ਹੁੰਦੇ ਸੀਗੇ ਗੁੱਜਰ ਆਦਿਕ, ਅਹੀਰ ਜਿਹੜੇ ਆਮ ਤੌਰ ਤੇ ਹਿੰਦੂਆਂ ਵਿੱਚੋਂ ਹੁੰਦੇ ਸੀ, ਅੱਜ ਕੱਲ੍ਹ ਰਲੇ ਮਿਲੇ ਨੇ ਸਾਰੇ ਸੰਸਾਰ ਚ। ਪਰ ਆਪਣਾ ਇਹ ਵਿਸ਼ਾ ਜਾਂ ਟੌਪਿਕ ਬਹੁਤਾ ਨਹੀਂ, ਕੇਵਲ ਟੂਕ ਮਾਤਰ ਦਾਸ ਨੇ ਬੇਨਤੀ ਕੀਤੀ ਹੈ। ਇੱਥੇ ਕੇਵਲ ਉਹਨਾਂ ਲੋਕਾਂ ਦਾ ਜ਼ਿਕਰ ਕਰ ਰਹੇ ਨੇ ਕਿ ਕਿੰਨੀ ਤਰ੍ਹਾਂ ਦੇ ਸੰਸਾਰ ਵਿੱਚ ਲੋਕ ਜਿਹੜੇ ਆ ਉਹ ਪਰਮੇਸ਼ਰ ਨੇ ਪੈਦਾ ਕੀਤੇ ਹਨ। ਕਿਤੜੇ ਹੀ ਲੱਖ ਚੂਹੜੇ, ਜਾਤ ਅਜਾਤ ਸਨਾਤ ਅਲਾਈ। ਕਿਤਨੇ ਲੱਖਾਂ ਹੀ ਚੂੜੇ, ਕਿਤਨੇ ਜਾਤ ਵਾਲੇ, ਚਾਰ ਵਰਨਾਂ ਦੇ ਵਿੱਚ ਅਗਾਂਹ ਅਗਾਂਹ ਕਿੰਨੀਆਂ ਜਾਤਾਂ, ਕਿੰਨੇ ਅਜਾਤ ਜਿਹੜੇ ਚਾਰਾਂ ਵਰਨਾਂ ਤੋਂ ਬਾਹਰ ਆ ਉਹ ਵੀ ਸੰਸਾਰ ਚ ਬਹੁਤ ਨੇ, ਭਾਵ ਖੱਤਰੀ ਬ੍ਰਾਹਮਣ ਸੂਦ ਵੈਸ਼ ਆਦਿਕ ਉਹ ਵੀ ਬਹੁਤ ਨੇ, ਇਹਨਾਂ ਤੋਂ ਬਾਹਰੇ ਵੀ ਹੋਰ ਬਹੁਤ ਹਨ। ਤੇ ਭਾਈ ਗੁਰਦਾਸ ਜੀ ਕਹਿੰਦੇ ਸਨਾਤ ਅਲਾਈ, ਅਨੇਕਾਂ ਚੰਡਾਲ ਕਹੀਦੇ ਹਨ ਸੰਸਾਰ ਜਗਤ ਵਿੱਚ, ਕਿਤਨੇ ਹਨ ਇਹ ਵੀ ਤੂੰ ਪੈਦਾ ਕੀਤੇ ਕੋਈ ਅੰਤ ਨਹੀਂ ਕਿਤਨੇ ਹਨ। ਨਾਮ ਥਾਮ ਲੱਖ ਕੀਮ ਨਾ ਪਾਈ, ਨਾਉਂ ਤੋਂ ਥਾਉਂ ਲੱਖਾਂ ਹਨ ਪਰ ਗਿਣੇ ਨਹੀਂ ਜਾ ਸਕਦੇ। ਇਹ ਸਾਰਾ ਕੁਛ ਜੋ ਉੱਪਰ ਗਿਣਿਆ ਹੈ ਕਿ ਸੰਸਾਰ ਜਗਤ ਵਿੱਚ ਕਿਤਨੇ ਚੰਡਾਲ ਹਨ, ਕਿੰਨਿਆਂ ਵਰਨਾਂ ਦੇ ਲੋਕ ਹਨ, ਉਹਨਾਂ ਵਰਨਾਂ ਵਿੱਚ ਫਿਰ ਵਸਣ ਵਾਲੇ ਕਿੰਨੇ, ਕਿੰਨੇ ਕਹਾਰ ਨੇ, ਕਿੰਨੇ ਅਹੀਰ ਨੇ, ਕਿਤਨੇ ਗੁੱਜਰ ਹਨ, ਕਿੰਨੇ ਭੰਗੀ ਪੋਸਤੀ ਅਮਲੀ ਤੇ ਸੋਫੀ ਨੇ, ਕਿੰਨੇ ਭੰਗ ਪੀਣ ਵਾਲੇ ਹਨ, ਕਿੰਨੇ ਵੰਗਾਂ ਬਣਾਉਣ ਵਾਲੇ ਨੇ, ਕਿੰਨੇ ਹਲਵਾਈ, ਕਿੰਨੇ ਸ਼ਰਾਬ ਵੇਚਣ ਵਾਲੇ ਹੈ। ਕਹਿਣ ਲੱਗੇ ਕਿੰਨੇ ਸੰਸਾਰ ਜਗਤ ਦੇ ਵਿੱਚ ਸਬਜ਼ੀ ਆਦਿਕ ਵੇਚਣ ਵਾਲੇ ਹੈ। ਬੇਅੰਤ ਤਰ੍ਹਾਂ ਦਾ ਸੰਸਾਰ ਪਰਮੇਸ਼ਰ ਨੇ ਬਣਾਇਆ ਹੈ, ਪਰੰਤੂ ਅਖੀਰਲੀ ਇਸ ਪੌੜੀ ਦੀ ਪੰਕਤੀ ਵਿੱਚ ਜਿਹੜੀ ਅਖੀਰਲੀ ਪੰਕਤੀ ਹੈ ਤੁਕ ਹੈ ਉਹਦੇ ਵਿੱਚ ਕਹਿੰਦੇ ਨਾਮ ਥਾਮ ਲੱਖ ਕੀਮ ਨਾ ਪਾਈ। ਕੀਮ ਨਾ ਪਾਈ ਦਾ ਮਤਲਬ ਇਹ ਕਿ ਕੀਮਤ ਨਹੀਂ ਪਾਈ ਜਾ ਸਕਦੀ ਪਰਮੇਸ਼ਰ ਤੇਰੀ ਮਹਿਮਾ ਦੀ, ਤੇਰੀ ਵਡਿਆਈ ਦੀ, ਗਿਣੇ ਨਹੀਂ ਜਾ ਸਕਦੇ ਇਹਨਾਂ ਦੇ ਨਾਂ ਕਿੰਨੇ ਨੇ, ਇਹਨਾਂ ਦੇ ਥਾਂ ਕਿੰਨੇ ਨੇ। ਲੱਖਾਂ ਹੀ ਨਾਮ ਤੇ ਲੱਖਾਂ ਹੀ ਥਾਂ, ਅਸੰਖ ਨਾਮ ਅਸੰਖ ਥਾਂ, ਅਗੰਮ ਅਗੰਮ ਅਸੰਖ ਲੋਕ। ਨਿਰੰਕਾਰ ਪਰਮਾਤਮਾ ਸੰਖਿਆ ਤੋਂ ਰਹਿਤ ਹਨ ਦੁਨੀਆਂ ਵਿੱਚ ਨਾਮ ਤੇ ਸੰਖਿਆ ਤੋਂ ਰਹਿਤ ਹਨ ਇਹ ਥਾਂ ਤੇ ਜਗ੍ਹਾ ਤੇ ਨਾਂ, ਜਿਨ੍ਹਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਨਹੀਂ ਇਹਨਾਂ ਦਾ ਵਰਣਨ ਕੀਤਾ ਜਾ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਵਾਰ 8ਵੀਂ ਦੀ 24 ਨੰਬਰ ਵਾਲੀ ਪੌੜੀ ਵਿੱਚ ਫਰਮਾਨ ਕਰਦੇ ਹਨ ਕਿ ਇਹ ਹੁਣ ਸੰਸਾਰ ਦੇ ਵਿੱਚ ਜ਼ਿਕਰ ਤੇ ਆਪਾਂ ਬਹੁਤ ਕੀਤਾ ਪਿੱਛੇ ਕਿ ਕੀ ਕੁਛ ਸੰਸਾਰ ਜਗਤ ਵਿੱਚ ਪਰਮੇਸ਼ਰ ਨੇ ਬਣਾਇਆ ਹੈ, ਪਰ ਹੁਣ ਤੱਤ ਦੀ ਗੱਲ ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਵਰਣਨ ਕਰਨੀ ਹੈ ਕਿ ਸਾਰੇ ਗੁਰਮੁਖ ਬਣਨ ਦੀ ਕੋਸ਼ਿਸ਼ ਕਰੋ, ਇਹਨਾਂ ਜਾਤਾਂ ਗੋਤਾਂ ਵਰਣਾਂ ਆਸ਼ਰਮਾਂ ਮਤਾਂ ਮਜ਼ਬਾਂ ਤੋਂ ਉੱਚੇ ਉੱਠੋ। ਇਹ ਜਿਤਨਾ ਕੁਛ ਵੀ ਗਿਣਿਆ ਗਿਆ ਹੁਣ ਤੱਕ ਆਪਾਂ 8ਵੀਂ ਵਾਰ ਦੀਆਂ 23 ਪੌੜੀਆਂ ਦੀ ਵਿਆਖਿਆ ਕਰ ਚੁੱਕੇ ਹਾਂ, ਇਹ ਇਸ ਵਾਰ ਦੀ ਅਖੀਰਲੀ ਪੌੜੀ ਹੈ, 24 ਨੰਬਰ ਵਾਲੀ ਪੌੜੀ। ਤੋਂ ਸਤਸੰਗ ਤੇ ਇਹਦੇ ਚੋਂ ਤੱਤ ਕੱਢਣਾ ਉਹਨਾਂ ਨੇ। ਵੇਖੋ ਮੈਂ ਜ਼ਰੂਰ ਬੇਨਤੀ ਕਰਨੀ ਹੈ ਕਿ ਪਿਛਲੀਆਂ 23 ਪੌੜੀਆਂ ਜਿਹੜੀਆਂ ਉਹਨਾਂ ਦੀ ਸਾਰੀ ਵਿਆਖਿਆ ਜਿਹੜੀ ਹੈ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਅਗਰ ਵਿੱਚੋਂ ਕੋਈ ਰਹਿ ਵੀ ਗਈ ਹੋਵੇ ਤਾਂ ਜ਼ਰੂਰ ਆਪਾਂ ਨੂੰ ਇਹਦੇ ਸਰਵਣ ਕਰਨ ਦੀ ਲੋੜ ਹੈ, ਕਿਉਂਕਿ ਤੱਤ ਦੀ ਗੱਲ ਇਹ ਦੱਸਦੇ ਕਿ ਮਤ ਮਜ਼ਹਬ ਜਾਤਾਂ ਗੋਤਾਂ ਵਰਣ ਆਸ਼ਰਮ ਦੁਨੀਆਂ ਦੇ ਧਰਮ ਵੱਖ ਵੱਖ ਕੰਮਾਂ ਕਾਰਾਂ ਵਾਲੇ ਵੀ ਜਿਹੜੇ ਲੋਕ ਆ ਉਹਨਾਂ ਸਾਰਿਆਂ ਨੂੰ ਕਹਿੰਦੇ ਨੇ ਭਾਈ ਗੁਰੂ ਦੀ ਸ਼ਰਨ ਪਾਓ, ਸਤਿਗੁਰ ਦੇ ਚਰਨਾਂ ਚ ਆ ਕੇ ਤੁਸੀਂ ਜੀਵਨ ਦੀ ਬਾਜੀ ਜਿੱਤ ਸਕਦੇ ਹੋ, ਭਾਵ ਸਾਗਰ ਤੋਂ ਪਾਰ ਹੋ ਸਕਦੇ ਹੋ। ਗੁਰਮੁਖ ਬਣੋ, ਗੁਰਸਿੱਖ ਬਣੋ, ਗੁਰੂ ਦੀ ਸਿੱਖੀ ਕਮਾਓ, ਸਤਿਗੁਰ ਦੇ ਚਰਨਾਂ ਚ ਆ ਕੇ ਜ਼ਿੰਦਗੀ ਦਾ ਬੇੜਾ ਪਾਰ ਕਰੋ ਤੇ ਕੀ ਗੁਣ ਧਾਰਨ ਕਰਨੇ ਹਨ ਤੁਸੀਂ ਇਸ ਰਸਤੇ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੋ। ਆਓ ਸਰਵਣ ਕਰੀਏ ਕੀ ਫਰਮਾਨ ਕਰ ਰਹੇ ਹਨ। ਵਾਰ 8ਵੀਂ 24 ਨੰਬਰ ਪੌੜੀ ਹੈ। ਉੱਤਮ ਮੱਧਮ ਨੀਚ ਲੱਖ ਗੁਰਮੁਖ ਨੀਚੋ ਨੀਚ ਸਦਾਏ, ਪੈਰੀ ਪੈ ਪਾਖਾਕ ਹੋਏ, ਗੁਰਮੁਖ ਗੁਰਸਿੱਖ ਆਪ ਗਵਾਏ, ਸਾਧ ਸੰਗਤ ਭਉ ਭਾਉ ਕਰ ਸੇਵਕ ਸੇਵਾ ਕਾਰ ਕਮਾਏ, ਮਿੱਠਾ ਬੋਲਣ ਨਿਮ ਚੱਲਣ ਹੱਥੋਂ ਦੇ ਕੇ ਭਲਾ ਮਨਾਏ, ਸ਼ਬਦ ਸੁਰਤ ਲਿਵਲੀਨ ਹੋਏ ਦਰਗਹ ਮਾਣ ਨਿਮਾਣ ਪਾਏ, ਚੱਲਣ ਜਾਣ ਅਜਾਣ ਹੋਏ ਆਸਾ ਵਿੱਚ ਨਿਰਾਸ ਵਲਾਏ, ਗੁਰਮੁਖ ਸੁਖ ਫਲ ਅਲੱਖ ਲਖਾਏ, ਗੁਰਮੁਖ ਸੁਖ ਫਲ ਅਲੱਖ ਲਖਾਏ। ਉੱਤਮ ਮੱਧਮ ਨੀਚ ਲੱਖ ਗੁਰਮੁਖ ਨੀਚੋ ਨੀਚ ਸਦਾਏ। ਸੰਸਾਰ ਦੇ ਵਿੱਚ ਤਿੰਨ ਭੇਦ ਹੀ ਨੇ ਨਾ, ਕਿ ਇਹ ਜਿਹੜਾ ਇਹ ਬੜਾ ਉੱਤਮ ਹੈ, ਆਹ ਜਿਹੜਾ ਬੰਦਾ ਹੈ ਇਹ ਮੱਧਮ ਹੈ ਵਿਚਕਾਰਲਾ ਹੈ ਮੀਡੀਅਮ, ਆਹ ਜਿਹੜਾ ਇਹ ਨੀਚ ਹੈ। ਲੱਖਾਂ ਸੰਸਾਰ ਦੇ ਵਿੱਚ ਲੋਕ ਨੇ, ਕੋਈ ਬੜਾ ਉੱਤਮ ਹੈ, ਕੋਈ ਬੜਾ ਨੀਚ ਹੈ, ਕੋਈ ਵਿਚਕਾਰਲੇ ਨੇ। ਹੁਣ ਕਹਿਣਾ ਕੀ ਚਾਹ ਰਹੇ ਨੇ, ਸਿੱਖਿਆ ਕੀ ਦੇ ਰਹੇ? ਕਹਿਣ ਲੱਗੇ ਉੱਤਮ ਮੱਧਮ ਨੀਚ ਲੱਖ, ਇੱਥੇ ਲੱਖਦਾਰ ਤਾਂ ਲੱਖ ਕੇ ਜਾਣ ਕੇ, ਆ ਉੱਤਮ ਹੈ ਆ ਨੀਚ ਹੈ ਆ ਮੱਧਮ ਹੈ। ਪਰ ਕਹਿੰਦੇ ਜਿਹੜੇ ਗੁਰਮੁਖ ਜਾਣੇ ਨਾ, ਉਹ ਇਹ ਨਹੀਂ ਕਹਿੰਦੇ ਮੈਂ ਬਹੁਤ ਉੱਤਮ ਹਾਂ, ਉਹ ਇਹ ਨਹੀਂ ਕਹਿੰਦੇ ਮੈਂ ਮੱਧਮ ਹਾਂ ਵੀ ਮੈਂ ਬਹੁਤਾ ਵਧੀਆ ਨਹੀਂ ਹੈ, ਇਹ ਵੀ ਨਹੀਂ ਕਹਿੰਦੇ। ਕਹਿੰਦੇ ਜਿਹੜੇ ਗੁਰਮੁਖ ਜਾਣਿਆ ਨਾ, ਗੁਰਮੁਖ ਨੀਚੋ ਨੀਚ ਸਦਾਏ। ਤੇ ਇੱਕ ਹੋ ਗਿਆ ਨੀਚ, ਉੱਤਮ ਹੋ ਗਿਆ, ਮੱਧਮ ਹੋ ਗਿਆ ਤੇ ਨੀਚ, ਤੇ ਜਿਹੜੇ ਗੁਰਮੁਖ ਆ ਉਹ ਕੀ ਆਪਣੇ ਆਪ ਨੂੰ ਫਿਰ ਕਹਿੰਦੇ ਨੇ? ਉੱਤਮ ਵੀ ਨਹੀਂ ਕਹਿੰਦੇ, ਮੱਧਮ ਵੀ ਨਹੀਂ ਕਹਿੰਦੇ। ਫਿਰ ਗੁਰਮੁਖ ਜਾਣਾ ਆਪਣੇ ਆਪ ਨੂੰ ਨੀਚ ਅਖਵਾਉਂਦੇ ਆ? ਨਹੀਂ, ਨੀਚੋ ਨੀਚ ਸਦਾਏ, ਆਪਣੇ ਆਪ ਨੂੰ ਨੀਵਿਆਂ ਤੋਂ ਵੀ ਨੀਵਾਂ ਸਦਵਾਉਂਦੇ ਹਨ। ਇੱਕ ਜਗ੍ਹਾ ਤੇ ਬਾਣੀ ਚ ਬਚਨ ਆਇਆ, ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ। ਪਰਮੇਸ਼ਰ ਮੈਂ ਤੇਰੇ ਦਰ ਤੋਂ ਇੱਕ ਦਾਨ ਮੰਗਦਾ ਹਾਂ, ਜਿਹੜੇ ਤੇਰੇ ਦਾਸ ਨੇ ਨਾ। ਇਹ ਨਹੀਂ ਵੀ ਪਰਮੇਸ਼ਰ ਮੈਨੂੰ ਆਪਣਾ ਦਾਸ ਬਣਾ ਲੈ, ਸਤਿਗੁਰੂ ਮੈਨੂੰ ਆਪਣਾ ਦਾਸ ਬਣਾ ਲਓ, ਨਹੀਂ। ਹਰ ਦਾਸਨ ਦਾਸ ਕਰਾਈ, ਇਹ ਮੇਰੇ ਹਰੀ ਵਾਹਿਗੁਰੂ ਜਿਹੜੇ ਤੇਰੇ ਦਾਸ ਹੈ ਨਾ, ਮੈਨੂੰ ਉਹਨਾਂ ਦਾ ਵੀ ਦਾਸ ਬਣਾ ਦੇ। ਇੰਨੀ ਨਿਮਰਤਾ ਹੋਵੇ, ਇਹਨਾਂ ਆਪਾਂ ਗਵਾਚ ਚੁੱਕਾ ਹੋਵੇ, ਹੁਣ ਹੰਕਾਰ ਕਿੱਥੇ ਰਹਿ ਜਾਏਗਾ, ਹਉਮੈ ਕਿੱਥੇ ਰਹਿ ਜਾਏਗੀ। ਇਸੇ ਲਈ ਪਿਛਲੀਆਂ ਪੌੜੀਆਂ 'ਚ ਜਿਹੜਾ ਜ਼ਿਕਰ ਆਇਆ ਨਾ ਕਿ ਕੋਈ ਕਿਸੇ ਮਤ ਦਾ, ਕੋਈ ਕਿਸੇ ਮਜ਼ਹਬ ਦਾ, ਕੋਈ ਕਿਸੇ ਜਾਤ ਗੋਤ ਦਾ, ਕੋਈ ਕੋਈ ਕੰਮ ਕਾਰ ਕਰਦਾ, ਹਉਮੈ 'ਚ ਗਰਸੇ ਆ ਲੋਕ। ਗੁਰਮੁਖ ਨੀਚੋ ਨੀਚ ਸਦਾਏ, ਕਹਿੰਦੇ ਜਿਹੜੇ ਗੁਰਮੁਖ ਜਾਣੇ ਆ ਉਹ ਤੇ ਹੁਣ ਕਿਸੇ ਨਾਲ ਖਹਿ ਹੀ ਨਹੀਂ ਸਕਦੇ, ਕਿਸੇ ਨਾਲ ਲੜ ਹੀ ਨਹੀਂ ਸਕਦੇ, ਝਗੜਾ ਹੀ ਨਹੀਂ ਕਰਨਾ ਉਹਨਾਂ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਕਿਉਂ? ਕਿਉਂਕਿ ਵਿਸਰ ਗਈ ਸਵਤਾਤ ਪਰਾਈ, ਮੁੱਕ ਗਈ ਈਰਖਾ, ਮੁੱਕ ਗਈ ਦਵੈਸ਼। ਨੀਚੋ ਨੀਚ ਸਦਾਏ, ਉਹ ਆਪਣੇ ਆਪ ਨੂੰ ਸਾਰਿਆਂ ਨਾਲੋਂ ਨੀਵੇਂ ਸਦਵਾਉਂਦੇ ਹਨ, ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਰੱਖਦੇ ਹਨ। ਜੀਵਨ ਕੀ ਬਣਾ ਲਿਆ ਉਹਨਾਂ ਨੇ? ਪੈਰੀ ਪੈ ਪਾਖਾਕ ਹੋਏ, ਗੁਰਮੁਖ ਗੁਰਸਿੱਖ ਆਪ ਗਵਾਏ। ਗੁਰੂ ਦਾ ਸਿੱਖ ਗੁਰੂ ਦੇ ਪੈਰੀ ਪਾ ਕੇ ਪੈਰਾਂ ਦੀ ਖਾਕ ਹੋ ਜਾਂਦਾ ਹੈ, ਚਰਨਾਂ ਦੀ ਧੂੜੀ ਹੋ ਜਾਂਦਾ ਹੈ, ਆਪਾ ਭਾਵ ਨੂੰ ਦੂਰ ਕਰਕੇ ਐਸਾ ਗੁਰਸਿੱਖ ਗੁਰਮੁਖ ਬਣ ਜਾਂਦਾ ਹੈ। ਐਸਾ ਗੁਰਸਿੱਖ ਗੁਰੂ ਦੀ ਸ਼ਰਨ ਪੈ ਕੇ ਆਪਣਾ ਮੁੱਖ ਗੁਰੂ ਵਾਲੇ ਪਾਸੇ ਕਰਕੇ ਨਿਮਰਤਾ ਧਾਰਨ ਕਰਦਾ ਹੈ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਣ ਸ਼ਾਰੀ, ਇਸ ਅੱਗੇ ਕੋ ਨਾ ਟਿਕਿਆ ਵਿਕਾਰੀ, ਗੁਰ ਪੂਰੈ ਇਹ ਗੱਲ ਸਾਰੀ। ਐਸਾ ਜੀਵਨ ਬਣਾ ਲਿਆ ਉਹਨਾਂ ਨੇ। ਸਾਧ ਸੰਗਤ ਭਾਉ ਭਾਉ ਕਰ, ਸੇਵਕ ਸੇਵਾ ਕਾਰ ਕਮਾਏ। ਸਾਧ ਸੰਗਤ ਵਿੱਚ ਆ ਕੇ ਭਾਉ ਭਾਉ ਕਰ, ਭਾਉ ਦਾ ਅਰਥ ਹੈ ਭੈ ਡਰ, ਭਾਉ ਦਾ ਅਰਥ ਹੈ ਪ੍ਰੇਮ। ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ, ਜਿਸ ਦੇ ਮਨ ਚ ਉਹਦਾ ਭੈ ਹੈ ਉਹ ਹੀ ਉਹਦੇ ਨਾਲ ਪਿਆਰ ਕਰਦਾ ਹੈ। ਜਿਹੜਾ ਬੱਚਾ ਆਪਣੇ ਮਾਂ ਪਿਓ ਕੋਲੋਂ ਡਰਦਾ ਨਹੀਂ ਨਾ, ਆਪਣੇ ਮਾਂ ਪਿਓ ਦਾ ਭੈ ਨਹੀਂ ਰੱਖਦਾ, ਉਹ ਪਿਆਰ ਵੀ ਨਹੀਂ ਕਰਦਾ। ਪਰ ਇਹ ਚੇਤੇ ਰੱਖਣਾ, ਭਾਵੇਂ ਮਾਂ ਪਿਓ ਦਾ ਭਾਉ ਹੈ, ਇੱਕ ਸੰਸਾਰੀ ਤੌਰ ਤੇ ਦਾਸ ਦਲੀਲ ਦੇ ਰਿਹਾ, ਭਾਵੇਂ ਗੁਰੂ ਦਾ ਰੱਬ ਦਾ ਭਾਉ ਹੈ, ਇਹ ਨਿਰਮਲ ਭਾਉ ਹੈ। ਕਿਸੇ ਹੋਰ ਦੁਨੀਆਦਾਰ ਸੰਸਾਰੀ ਲੋਕਾਂ ਕੋਲੋਂ ਡਰਨਾ, ਦਵੈਸ਼ ਈਰਖਾ ਕਰਕੇ, ਉਹ ਭਾਉ ਜਿਹੜਾ ਉਹ ਭੈੜਾ ਹੈ। ਪਰ ਜਿਹੜਾ ਗੁਰੂ ਦਾ ਭਾਉ ਹੈ, ਵੱਡਿਆਂ ਵਡੇਰਿਆਂ ਦਾ ਮਨ ਚ ਕੋਈ ਭਾਉ ਰੱਖਣਾ, ਗੁਰੂ ਦਾ ਭੈ ਰੱਖਣਾ, ਇਹ ਨਿਰਮਲ ਭਾਉ ਹੈ, ਜਿਹੜਾ ਨਿਰਮਲ ਪਰਮਾਤਮਾ ਤੱਕ ਤੁਹਾਨੂੰ ਲੈ ਜਾਂਦਾ ਔਰ ਤੁਹਾਡਾ ਜੀਵਨ ਨਿਰਮਲ ਕਰ ਦਿੰਦਾ। ਫਿਰ ਪਾਪਾਂ ਵਾਲੇ ਪਾਸੇ, ਵਿਕਾਰਾਂ ਵਾਲੇ ਪਾਸੇ ਬੰਦਾ ਨਹੀਂ ਜਾਂਦਾ। ਇਸ ਲਈ ਸਾਧ ਸੰਗਤ ਭਾਉ ਭਾਉ ਕਰ, ਜਿਹੜੇ ਗੁਰਸਿੱਖ ਗੁਰਮੁਖ ਪਿਆਰੇ ਨੇ, ਉਹ ਸਾਧ ਸੰਗਤ ਵਿੱਚ ਆ ਕੇ ਆਪਣੇ ਸਤਿਗੁਰ ਦਾ ਭੈ ਰੱਖਦੇ ਆ ਦਿਲ ਚ, ਉਹਦੇ ਚਰਨਾਂ ਨਾਲ ਪ੍ਰੇਮ ਕਰਦੇ ਆ। ਫਿਰ ਸੇਵਕ ਬਣ ਕੇ, ਸੇਵਕ ਸੇਵਾ ਕਾਰ ਕਮਾਏ, ਫਿਰ ਸੇਵਕ ਬਣ ਕੇ ਸੇਵਾ ਦੀ ਗੁਰਮੁਖ ਜਨ ਕਾਰ ਕਮਾਉਂਦੇ ਹਨ। ਮਿੱਠਾ ਬੋਲਣ ਨੇਮ ਚੱਲਣ, ਹੱਥੋਂ ਦੇ ਕੇ ਭਲਾ ਮਨਾਏ। ਉਹਨਾਂ ਨੇ ਮਿੱਠਾ ਬੋਲਣਾ, ਨਿਮ ਕੇ ਚੱਲਣਾ, ਤੇ ਜੇ ਕਿਸੇ ਨੂੰ ਆਪਣੇ ਹੱਥੋਂ ਜਦੋਂ ਕੁਛ ਦਿੱਤਾ ਆ ਤੇ ਹੱਥੋਂ ਦੇ ਕੇ ਉਹਦਾ ਭਲਾ ਮੰਗਣਾ, ਜਿਸ ਨੂੰ ਦਿੱਤਾ ਹੈ। ਇਹ ਨਹੀਂ ਵੀ ਜਿਸ ਨੂੰ ਮੈਂ ਕੁਛ ਦਿੱਤਾ ਉਹ ਮੇਰਾ ਧੰਨਵਾਦ ਕਰੇ, ਮੇਰਾ ਸ਼ੁਕਰਾਨਾ ਕਰੇ ਕਿ ਮੈਂ ਤੈਨੂੰ ਕੁਝ ਦਿੱਤਾ, ਮੈਂ ਬੜਾ ਵੱਡਾ ਦਾਨੀ ਹੈ, ਮੈਂ ਤੈਨੂੰ ਰੋਟੀ ਦਿੱਤੀ, ਮੈਂ ਤੈਨੂੰ ਕੱਪੜਾ ਦਿੱਤਾ, ਮੈਂ ਤੈਨੂੰ ਬਿਸਤਰਾ ਦਿੱਤਾ ਹੈ, ਮੈਂ ਤੈਨੂੰ ਦਵਾਈ ਲੈ ਕੇ ਦਿੱਤੀ ਹੈ, ਮੈਂ ਤੈਨੂੰ ਧਰਤੀ ਤੇ ਡਿੱਗੇ ਨੂੰ ਉਠਾਇਆ ਹੈ, ਮੈਂ ਤੇਰੇ ਕੰਮ ਆਇਆ ਹਾਂ, ਇਹ ਨਹੀਂ ਕਹਿਣਾ। ਸੇਵਾ ਵੀ ਕਿਸੇ ਦੀ ਕਰਨੀ ਹੈ ਦੂਸਰੇ ਦੀ, ਤੇ ਜਿਸ ਦੀ ਸੇਵਾ ਕਰਨੀ, ਜਿਸ ਨੂੰ ਹੱਥੋਂ ਕੁਛ ਦੇਣਾ, ਉਹਦਾ ਭਲਾ ਮੰਗਣਾ, ਭਾਈ ਤੇਰਾ ਧੰਨਵਾਦ, ਤੂੰ ਮੇਰੇ ਕੋਲ ਆਇਆ ਤੇ ਮੈਨੂੰ ਸੇਵਾ ਦਾ ਮੌਕਾ ਮਿਲ ਗਿਆ। ਇਹੋ ਹੀ ਤੇ ਗੁਰੂ ਪਿਆਰਿਓ ਔਖੀ ਘਾਟੀ ਹੈ ਜਿਸ ਤੇ ਚੱਲਣਾ ਕਠਿਨ ਆ। ਸੇਵਾ ਵੀ ਕਰੀਏ ਤੇ ਆਪਣੇ ਆਪ ਨੂੰ ਫਿਰ ਨੀਵਾਂ ਸਦਾਈਏ, ਪੁੰਨ ਦਾਨ ਵੀ ਹੱਥੋਂ ਕਰੀਏ ਤੇ ਆਪਣੇ ਆਪ ਨੂੰ ਫਿਰ ਨੀਵਾਂ ਸਮਝੀਏ। ਸਾਡੇ ਦਰਵਾਜ਼ੇ ਤੇ ਕੋਈ ਮੰਗਤਾ ਆਏ ਤੇ ਮੰਗਤੇ ਦੇ ਹੱਥ ਦੇ ਉੱਤੇ ਕੁਛ ਰੱਖ ਕੇ, ਉਹਨੂੰ ਖਾਣ ਪੀਣ ਨੂੰ ਦੇ ਕੇ, ਕੋਈ ਪੈਸਾ ਧੇਲਾ ਦੇ ਕੇ ਹੱਥ ਜੋੜ ਕੇ ਉਹਨੂੰ ਕਹਿ ਸਕਦੇ ਤੇਰਾ ਧੰਨਵਾਦ? ਅਸੀਂ ਤੇ ਲੋੜਦੇ ਵੀ ਉਹ ਸਾਡਾ ਧੰਨਵਾਦ ਕਰੇ। ਮੰਗਤਾ ਭਿਖਾਰੀ ਲੋੜਵੰਦ, ਉਹਨੂੰ ਕੁਛ ਦਿੱਤਾ ਹੀ ਤੇ ਧੰਨਵਾਦ ਕਰ, ਸਜਣਾ ਤੂੰ ਆਇਆ ਆ ਤੇ ਮੈਨੂੰ ਸੇਵਾ ਦਾ ਮੌਕਾ ਮਿਲ ਗਿਆ। ਇਹ ਉਹਨਾਂ ਦਾ ਜੀਵਨ ਜਿਹੜੇ ਨਿਮ ਕੇ ਚੱਲਣ ਵਾਲੇ ਤੇ ਮਿੱਠਾ ਬੋਲਣ ਵਾਲੇ ਨੇ, ਜਿਹੜੇ ਨਿਮਰਤਾ ਵਿੱਚ ਗੁਰਮੁਖ ਨੀਚੋਂ ਨੀਚ ਸਦਾਏ, ਇਹ ਜੀਵਨ ਜਿੰਨਾ ਗੁਰਮੁਖ ਜਨਾਂ ਦਾ, ਪਰਮੇਸ਼ਰ ਦੇ ਪਿਆਰਿਆਂ ਦਾ ਬਣ ਗਿਆ। ਇਸੇ ਲਈ ਤੇ ਆਖਿਆ ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਤਾਂ ਹੀ ਤੇ ਜਿਹੜੀ ਸਿੱਖੀ ਹੈ ਖੰਡੇ ਨਾਲੋਂ ਤਿੱਖੀ ਤੇ ਵਾਲ ਨਾਲੋਂ ਸੂਖਸ਼ਮ ਹੈ। ਇਸ ਲਈ ਗੁਰਸਿੱਖ ਗੁਰਮੁਖਾਂ ਦਾ ਸੁਭਾਅ ਹੈ ਮਿੱਠਾ ਬੋਲਣ, ਨਿਮ ਚੱਲਣ, ਹੱਥੋਂ ਦੇ ਕੇ ਭਲਾ ਮਨਾਏ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸਟੀਏ ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ। ਪਾਣਾ ਦਾ ਆਖਰੀ ਅਰਥ ਪਤਾ ਕੀ? ਜੁੱਤੀਆਂ ਖਾਣੀਆਂ। ਪਾਣਾ ਲਹਿ ਸਜਾਏ, ਜਿਹੜੇ ਫਿੱਕਾ ਬੋਲਣ ਵਾਲੇ ਨੇ ਤਨ ਮਨ ਫਿੱਕਾ ਤੇ ਹੋਣਾ ਹੀ ਹੋਣਾ ਹੈ, ਲੋਕ ਪਰਲੋਕ ਵਿੱਚ ਉਹਨਾਂ ਨੂੰ ਪਾਣਾ ਲਹਿ ਸਜਾਏ। ਪਾਣਾ ਦੀ ਸਜ਼ਾ ਜੁੱਤੀਆਂ ਦੀ ਹੀ ਸਜ਼ਾ ਮਿਲਦੀ ਹੈ। ਕਹਿਣ ਦਾ ਭਾਵ, ਜਿਨ੍ਹਾਂ ਦੇ ਅੰਦਰ ਨਿਮਰਤਾ ਤੇ ਮਿੱਠ ਬੋਲਣਾ ਹੈ ਉਹ ਹੀ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਹੁੰਦੇ ਨੇ। ਕੀ ਜੀਵਨ ਹੈ ਉਹਨਾਂ ਗੁਰਮੁਖ ਜਨਾਂ ਦਾ? ਹੋਰ, ਸ਼ਬਦ ਸੁਰਤ ਲਿਵ ਲੀਨ ਹੋਏ, ਦਰਗਹ ਮਾਣ ਨਿਮਾਣ ਪਾਏ। ਸ਼ਬਦ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਉਹ ਗੁਰਮੁਖ ਜਨ ਪ੍ਰਭੂ ਚਰਨਾਂ ਵਿੱਚ ਲੀਨ ਹੋ ਜਾਂਦੇ, ਉਹਦੇ ਨਾਲ ਲਿਵ ਲਾ ਲੈਂਦੇ ਆ, ਫਿਰ ਨਿਮਾਣੇ ਹੋ ਕੇ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਕਰਦੇ। ਜਿਹੜੇ ਨਿਮਾਣੇ ਬਣ ਕੇ ਗਏ ਉਹਨਾਂ ਨੂੰ ਮਾਣ ਮਿਲਿਆ, ਜਿਹੜੇ ਪਹਿਲਾਂ ਹੀ ਮਾਣ ਦੇ ਵਿੱਚ ਮੱਤੇ ਹੰਕਾਰ ਚ ਗਰਸੇ, ਉਹਨਾਂ ਨੂੰ ਮਾਲਕ ਦੀ ਹਜ਼ੂਰੀ ਚ ਕੋਈ ਥਾਂ ਨਹੀਂ ਹੈ। ਕਿਉਂਕਿ ਹਰ ਜੀ ਉਹ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਹਿਰਦੇ ਚ ਨਾਮ ਸਿਮਰਨ ਵਸਣਾ ਕੋਈ ਨੀ, ਜਿੱਥੇ ਹੋਮੇ ਉੱਥੇ ਨਾਮ ਨੀ ਟਿਕ ਸਕਦਾ, ਤੇ ਜਿਹਨਾਂ ਕੋਲ ਨਾਮ ਸਿਮਰਨ ਨਹੀਂ ਰੱਬ ਦੀ ਦਰਗਾਹ ਚ ਉਹਨਾਂ ਨੂੰ ਥਾਂ ਮਿਲੇਗੀ ਕਦੇ ਵੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਂ, ਹਉਮੈ ਵਿੱਚ ਸੇਵਾ ਨਾ ਹੋ ਗਈ ਤਾਂ ਮਨ ਬਿਰਥਾ ਜਾਏ। ਇਸ ਲਈ ਦਰਗਹਿ ਮਾਣ ਨਿਮਾਣਾ ਪਾਏ, ਦਰਗਾਹ ਵਿੱਚ ਮਾਣ ਸਤਿਕਾਰ ਨਿਮਾਣਿਆਂ ਨੂੰ ਹੀ ਮਿਲਦਾ ਹੈ। ਚੱਲਣ ਜਾਣ ਅਜਾਣ ਹੋਏ, ਆਸਾ ਵਿੱਚ ਨਿਰਾਸ ਬੁਲਾਏ, ਸੰਸਾਰ ਤੋਂ ਚੱਲਣਾ ਜਾਣ ਕੇ ਇਹ ਜਾਣ ਲੈਂਦੇ ਆ ਵੀ ਸੰਸਾਰ ਤੋਂ ਚਲੇ ਜਾਣਾ ਵਾ, ਇਹ ਸੱਚ ਕਰਕੇ ਜਾਣਦੇ ਆ। ਮਾਫ ਕਰਿਓ, ਸਾਨੂੰ ਇਹ ਤੇ ਪਤਾ ਵੀ ਅਸੀਂ ਦੁਨੀਆਂ ਤੋਂ ਚਲੇ ਜਾਣਾ। ਦੂਸਰਿਆਂ ਮਿੱਤਰਾਂ ਨੂੰ ਭੈਣ ਭਰਾਵਾਂ ਨੂੰ ਕਹਿੰਦੇ ਤੇ ਹਾਂ ਵੀ ਦੁਨੀਆਂ ਬਿਨਸਣ ਆ ਰਿਹਾ, ਨਾਸ਼ ਮਾਨੇ ਆਪਾਂ ਸੰਸਾਰ ਤੋਂ ਚਲੇ ਜਾਣਾ, ਮੱਲਾਂ ਮਾਰਨੋਂ ਫਿਰ ਨਹੀਂ ਹਟਦੇ। ਸਮਾਨ ਸੌ ਵਰਸ ਕਾ ਦਮ ਕੀ ਖਬਰ ਨਹੀਂ, ਦਮ ਦਾ ਭਰੋਸਾ ਨਹੀਂ ਵੀ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਸਮਾਨ ਸੌ ਸਾਲਾਂ ਦਾ ਬੰਨ ਕੇ ਬੈਠਾ ਹਾਂ, ਪੁੱਤ ਪੋਤਿਆਂ ਤੱਕ ਜੋੜ ਜਾਵਾਂ। ਇਸ ਲਈ ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ, ਕੋਈ ਮੋਹਲਤ ਨਹੀਂ ਤੇਰੀ, ਕੋਈ ਮੁੜਿਆਦ ਨਹੀਂ ਕਦੋਂ ਸੱਦਾ ਆ ਜਾਣਾ। ਨਾਨਕ ਬਿਨਵੈ ਤਿਸੈ ਸਰੇਵੋ, ਜਾਂ ਕੇ ਜੀ ਪ੍ਰਣ, ਜਿਸ ਪ੍ਰਭੂ ਨੇ ਤੈਨੂੰ ਜਿੰਦ ਜਾਨ ਸਰੀਰ ਤੇ ਪ੍ਰਾਣ ਦਿੱਤੇ ਆ, ਤਿਸੈ ਸਰੇਵੋ, ਉਹਦੀ ਸੇਵਾ ਭਗਤੀ ਤੇ ਉਹਦੇ ਨਾਮ ਸਿਮਰਨ ਚ ਜੁੜੋ। ਪਰ ਜਿਹੜੇ ਗੁਰਮੁਖ ਜਾਣੇ ਉਹਨਾਂ ਨੇ ਜਾਣ ਲਿਆ, ਚੱਲਣ ਜਾਣ ਅਜਾਣ ਹੋਏ, ਆਸਾ ਵਿੱਚ ਨਿਰਾਸ ਬੁਲਾਏ, ਉਹਨਾਂ ਨੇ ਸੰਸਾਰ ਤੋਂ ਇਹ ਸੱਚ ਜਾਣ ਲਿਆ ਕਿ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ। ਇਸ ਲਈ ਚੰਚਲ ਤਾਈਆਂ ਤੋਂ ਭੋਲੇ ਹੋ ਕੇ ਆਸਾ ਵਿੱਚ ਵੀ ਨਿਰਆਸ ਰਹਿ ਕੇ ਸੰਸਾਰ ਦੇ ਵਿੱਚ ਜ਼ਿੰਦਗੀ ਲਗਾਉਂਦੇ ਆ, ਜ਼ਿੰਦਗੀ ਜੀਂਦੇ ਆ। ਉਹ ਸੰਸਾਰ ਜਗਤ ਦੇ ਵਿੱਚ ਆਪਣੇ ਆਪ ਨੂੰ ਚੱਲਣ ਜਾਣ ਅਜਾਣ ਹੋਏ, ਸਾਧ ਸੰਗਤ ਆਪਣੇ ਆਪ ਨੂੰ ਸੰਸਾਰ ਜਗਤ ਦੇ ਵਿੱਚ ਦੁਨੀਆਂ ਦੇ ਵਿੱਚ ਉਹ ਨਿਮਰਤਾ ਵਾਲਾ ਹੀ ਰੱਖਦੇ ਆ, ਭਾਵ ਉਹਨਾਂ ਦੇ ਅੰਦਰ ਨਿਮਰਤਾ ਹੀ ਨਿਮਰਤਾ, ਆਪਾਂ ਗਵਾਚਾ ਹੀ ਗਵਾਚਾ ਹੈ। ਇਸ ਲਈ ਇਹ ਉਹਨਾਂ ਦਾ ਜੀਵਨ ਹੈ ਗੁਰਮੁਖ ਜਨਾਂ ਦਾ, ਇੱਕ ਦਿਨ ਸੰਸਾਰ ਤੋਂ ਚਲੇ ਜਾਣਾ ਹੈ। ਭੋਲੇ ਭਾਏ ਮਿਲੇ ਰਗੁਰਾਇਆ ਵਾਲਾ ਉਹਨਾਂ ਦਾ ਜੀਵਨ ਬਣ ਚੁੱਕਿਆ ਹੈ। ਗੁਰਮੁਖ ਸੁਖ ਫਲ ਅਲੱਖ ਲਖਾਏ, ਜਿਹੜੇ ਐਸੇ ਗੁਰਮੁਖ ਜਨ ਹਨ ਉਹ ਅਲੱਖ ਪਰਮਾਤਮਾ ਨੂੰ ਲੱਖ ਕੇ, ਭਾਵ ਉਹਦੇ ਨਾਲ ਸਾਂਝ ਪਾ ਕੇ, ਉਹਦੇ ਵਿੱਚ ਲੀਨ ਹੋ ਕੇ ਆਤਮਿਕ ਆਨੰਦ ਦਾ ਫਲ, ਆਤਮਿਕ ਸੁੱਖ ਦਾ ਫਲ ਪ੍ਰਾਪਤ ਕਰ ਲੈਂਦੇ ਹਨ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੋ ਇਹ ਬਚਨ ਵਰਤੇ ਕਿ ਗੁਰਮੁਖ ਸੁੱਖ ਫਲ ਅਲੱਖ ਲਖਾਏ, ਉਹਨਾਂ ਦੇ ਕਹਿਣ ਦਾ ਭਾਵ ਦੁਨੀਆਂ ਦੇ ਮਤਾਂ ਮਜ਼ਹਬਾਂ ਤੇ ਕਰਮ ਖੰਡਾਂ ਵਿੱਚੋਂ ਨਿਕਲ ਕੇ, ਜਾਤਾਂ ਗੋਤਾਂ ਤੇ ਵਰਣ ਆਸ਼ਰਮ ਦੇ ਵਿੱਚੋਂ ਨਿਕਲ ਕੇ, ਤਰ੍ਹਾਂ ਤਰ੍ਹਾਂ ਦੇ ਭਿੰਨ ਭੇਦਾਂ ਵਿੱਚੋਂ ਨਿਕਲ ਕੇ ਇੱਕ ਪਰਮਾਤਮਾ ਦੀ ਬੰਦਗੀ ਨਾਮ ਸਿਮਰਨ ਦੇ ਵਿੱਚ ਜੁੜੀਏ, ਤੇ ਨਿਮਰਤਾ ਦੇ ਨਾਲ ਮਿੱਠਾ ਬੋਲ, ਨਾਮ ਜਪਣਾ, ਸਤਸੰਗਤ ਕਰਨੀ, ਆਪਣਾ ਮੁੱਖ ਗੁਰੂ ਵਾਲੇ ਪਾਸੇ ਕਰਕੇ ਗੁਰਮਤ ਗਾਡੀ ਰਾਹ ਨੂੰ ਅਪਣਾਉਣਾ, ਤੇ ਇਸ ਤਰ੍ਹਾਂ ਗੁਰਮੁਖ ਬਣ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਆਪਾਂ ਪ੍ਰਵਾਨ ਹੋ ਸਕਦੇ ਹਾਂ, ਕਬੂਲ ਹੋ ਸਕਦੇ ਹਾਂ। ਇਹੀ ਪਰਮਾਤਮਾ ਦੇ ਚਰਨਾਂ ਵਿੱਚ, ਵਾਹਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋਣ ਦਾ ਸਾਧਨ ਹੈ।